ਮਾਗਦਾਨ ਹੋਣਾ ਹੀ ਚੱਲ ਰਿਹਾ ਹੈ। ਮਾਘ ਦਾ ਮਹੀਨਾ ਪਵਿੱਤਰ ਮਹੀਨਾ ਹੈ। ਇਸ ਮਹੀਨੇ ਦੀ ਵਡਿਆਈ ਆਪ ਹੀ ਸਤਿਗੁਰੂ ਜੀ ਫਰਮਾ ਰਹੇ ਹਨ ਕਿ ਵੀ ਮਾਘ ਮੱਝਣ ਸੰਗ ਸਾਧੂ ਇਸ ਮਹੀਨੇ ਦੇ ਵਿੱਚ ਇਸ਼ਨਾਨ ਵੀ ਕਰ ਤੇ ਸੰਗਤ ਵੀ ਕਰ। ਕਿੰਨਾ ਦੀ ਸਾਧੂਆਂ ਦੀ ਫਿਰ ਸੰਗਤ ਦੇ ਵਿੱਚ ਧੂੜੀ ਦਾ ਧੂੜੀ ਨਾਲ ਇਸ਼ਨਾਨ ਵੀ ਕਰ। ਆ ਗੁਰੂ ਦੀ ਮਿਹਰ ਦਾ ਸਦਕਾ ਆਪਾਂ ਨੂੰ ਘਰ ਬੈਠਿਆਂ ਹੀ ਸਭੋ ਕੁਝ ਪ੍ਰਾਪਤ ਹੋ ਰਿਹਾ ਹੈ। ਤੀਰਥ ਨਾਮ ਜਾਓ, ਤੀਰਥ ਨਾਮ ਹੈ, ਨਾਮ ਹੀ ਤੀਰਥ ਹੈ, ਕਿਉਂਕਿ ਨਾਮ ਜਪਣ ਵਾਲਿਆਂ ਨੇ ਹੀ ਤੀਰਥ ਬਣਾਏ। ਤੀਰਥ ਵੱਡਾ ਤੇ ਹਰਕਾ ਦਾਸ, ਬਈ ਹਰੀ ਦਾ ਦਾਸ ਵੱਡਾ ਹੈ ਜਿਨ੍ਹਾਂ ਨੇ ਤੀਰਥ ਬਣਾਏ ਹਨ। ਦਾਸ ਕਿਵੇਂ ਵੱਡਾ ਹੈ? ਹਰੀ ਦਾ ਨਾਮ ਜਪ ਵੱਡਾ ਸਾਹਿਬ, ਉੱਚਾ ਥਾਂ, ਉੱਚੇ ਉੱਪਰ ਉੱਚਾ ਨਾਮ। ਹਰੀ ਦਾ ਦਾਸ ਤਾਂ ਵੱਡਾ ਹੈ, ਹਰੀ ਦੇ ਦਾਸ ਨੇ ਨਾਮ ਜਪਿਆ ਤੇ ਨਾਮ ਜਪਣ ਵਾਲਾ ਜਿੱਥੇ ਵੀ ਚਰਨ ਕਰਦਾ ਹੈ ਅਟਲ ਤੀਰਥ ਜੈ ਸਾਧ ਪਗ ਧਰੈ। ਅਠਾਰ ਤੀਰਥਾਂ ਦਾ ਫਲ ਹੈ, ਅਠਾਰ ਤੀਰਥ ਉੱਥੇ ਵਸਦੇ ਹਨ ਜਿੱਥੇ ਸਾਧੂ ਚਰਨ ਰੱਖਦਾ ਹੈ। ਫਿਰ ਜਿਨ੍ਹਾਂ ਨੇ ਸਾਧੂ ਦੇ ਚਰਨਾਂ ਦੀ ਧੂੜ ਦੇ ਨਾਲ ਇਸ਼ਨਾਨ ਕੀਤਾ ਹੈ ਉਸਨੂੰ ਅਠਾਰ ਤੀਰਥਾਂ ਦੇ ਇਸ਼ਨਾਨ ਦਾ ਫਲ ਉੱਥੇ ਹੀ ਮਿਲ ਗਿਆ। ਆ ਸਾਨੂੰ ਸਭੋ ਕੁਝ ਇਸ ਦਰਬਾਰ ਵਿੱਚ ਮਿਲ ਰਿਹਾ ਹੈ। ਇਸ਼ਨਾਨ ਵੀ ਹੋ ਰਿਹਾ ਹੈ ਕਿਉਂਕਿ ਸਾਚਾ ਨਾਵਣ ਗੁਰ ਕੀ ਸੇਵਾ। ਇਸ਼ਨਾਨ ਤਾਂ ਜ਼ਰੂਰ ਕਰਨਾ ਹੈ, ਇਹ ਤਨ ਦੀ ਸ਼ੁੱਧੀ ਵਾਸਤੇ ਇਸ਼ਨਾਨ ਹੈ, ਕਿਉਂਕਿ ਤਨ ਦੇ ਵਿੱਚ ਮਨ ਵੱਸਦਾ, ਤਨ ਤੇ ਮਨ ਦਾ ਸੰਬੰਧ ਹੈ। ਇਸੇ ਵਾਸਤੇ ਹੀ ਹਜ਼ੂਰ ਨੇ ਕਿਹਾ ਕਿ ਹਰ ਮਨ ਤਨ ਵਸਿਆ ਸੋਈ। ਇਸ ਤਨ ਦੇ ਵਿੱਚ ਮਨ ਵੱਸਦਾ ਹੈ ਤੇ ਜੇ ਮਨ ਦੇ ਵਿੱਚ ਹਰੀ ਵੱਸ ਜਾਵੇ ਫਿਰ ਕੀ ਹੋਵੇਗਾ? ਜੈ ਜੈਕਾਰ ਕਰੇ ਸਭ ਕੁਝ, ਤੇ ਉਹਨਾਂ ਦੀ ਜੈ ਜੈਕਾਰ ਸਾਰੇ ਕਰਨਗੇ। ਲਾ ਪੀੜੀ ਤੋਂ ਬਰਮਾ ਤੱਕ ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਸਾਰਾ ਜਹਾਨ ਉਸਤਤ ਕਰੇਗਾ। ਕਿੰਨਾ ਦੀ? ਜਿਨ੍ਹਾਂ ਦੇ ਮਨ ਵਿੱਚ ਹਰੀ ਵਸਦੀ ਹੈ। ਜਦੋਂ ਵੀ ਨਾਮ ਦੀ ਤਗੀਦ ਕੀਤੀ ਹੈ ਜਪਣ ਵਾਸਤੇ ਤੇ ਨਾਲ ਇਹ ਹੁਕਮ ਕੀਤਾ ਵੀ ਕਰ ਇਸ਼ਨਾਨ ਸਿਮਰ ਪ੍ਰਭ ਆਪਣ, ਤਿੰਨਾਂ ਦਰਿਆਵਾਂ ਤੋਂ ਦੋਸਤੀ ਮਨ ਮੁਖ ਸੱਚਾ ਹਰ ਨਾਮ। ਸਿੱਖ ਦੀ ਪਹਿਲਾਂ ਪਾਣੀ ਨਾਲ ਪ੍ਰੀਤੀ ਹੈ, ਰੱਬ ਨਾਲ ਮਗਰੋਂ ਹੈ। ਪਹਿਲਾ ਪਾਣੀ ਜਿਉ ਹੈ, ਜਿੱਤ ਹਰਿਆ ਸਭ ਸੋਏ, ਕਿਉਂਕਿ ਪਾਣੀ ਤੋਂ ਹੀ ਇਹ ਪੈਦਾ ਹੋਇਆ ਹੈ। ਮੋਇਆ ਜੀਵਦਿਆਂ ਗਤ ਹੋਵੇ ਜਾਂ ਸਿਰ ਪਾਈਐ ਪਾਣੀ, ਪਵਣ ਗੁਰੂ ਪਾਣੀ ਪਿਤਾ। ਪਿਤਾ ਤੋਂ ਬਿਨਾਂ ਤਾਂ ਪੈਦਾ ਨਹੀਂ ਨਾ ਹੋ ਸਕਦਾ। ਇਸ ਵਾਸਤੇ ਨਾਮ ਜਪਣ ਦੀ ਜਦੋਂ ਵੀ ਇਸ ਜਗਾਸੂ ਨੂੰ ਹੁਕਮ ਹੋਇਆ ਹੈ ਨਾਮ ਜਪਣ ਦਾ, ਤੇ ਪਹਿਲਾਂ ਇਸ਼ਨਾਨ ਦਾ ਹੁਕਮ ਹੈ। ਆ ਇਸ਼ਨਾਨ ਵੀ ਹੋ ਰਿਹਾ ਹੈ, ਇਸ਼ਨਾਨ ਵੀ ਕਰਦੇ ਹਾਂ, ਤੇ ਆ ਗੁਰੂ ਕੀ ਜਿਹੜੀ ਸੇਵਾ ਹੋ ਰਹੀ ਇਹ ਵੀ ਇਸ਼ਨਾਨ ਹੈ। ਮਾਘ ਮੱਝਣ ਸੰਗ ਸਾਧੂਆਂ ਤੂੜੀ ਕਰ ਇਸ਼ਨਾਨ। ਇਹ ਤੂੜੀ ਨੂੰ ਤਾਂ ਤੀਰਥ ਵੀ ਲੋਚਦੇ ਹਨ। ਗੰਗਾ ਜਮਨਾ ਸਰਸਤੀ ਤੇ ਉਦਮ ਕਰੈ ਧੂੜ ਸਾਧੂ ਕੀ ਸਾਈ। ਜੇ ਸਾਧੂ ਕਿਰਪਾ ਕਰੇ ਜਾਣ ਦਾ ਸਮਾਂ ਮਿਲ ਜਾਵੇ ਤਾਂ ਉਹ ਆਪਣੇ ਧਨ ਭਾਗ ਸਮਝਦੇ ਹਨ, ਪਰ ਜੇ ਸਾਧੂ ਨੂੰ ਨਾ ਕੋਈ ਟਾਈਮ ਮਿਲੇ ਤੀਰਥਾਂ ਤੇ ਜਾਣ ਦਾ ਤੇ ਆਪ ਚੱਲ ਕੇ ਆਉਂਦੇ। ਅਸੀਂ ਤਾਂ ਹੈ ਹੀ ਕਲਯੁਗੀ ਜੀਵ, ਸਾਨੂੰ ਤਾਂ ਹਮੇਸ਼ਾ ਬੇਨਤੀਆਂ ਕਰਕੇ ਇਹ ਮੰਗ ਮੰਗਣੀ ਚਾਹੀਦੀ ਹੈ ਸਤਿਗੁਰੂ ਜੀ, ਹੇ ਮਹਾਰਾਜ ਆਪ ਕਿਰਪਾ ਕਰੋ, ਸਾਨੂੰ ਕਿਣਕਾਂ ਧੂੜ ਦਾ ਬਖਸ਼ੋ। ਕਿਨਾਂ ਦੀ? ਗੁਰਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਭੀਗਤ ਪਾਹੇ। ਗੁਰਸਿੱਖੀ ਭਾਣਾ ਮੰਨਿਆ, ਬਈ ਜਿਨ੍ਹਾਂ ਨੇ ਭਾਣਾ ਮੰਨਿਆ ਹੈ, ਭਾਣੇ ਵਿਚ ਆ ਗਏ ਹਨ, ਉਹਨਾਂ ਗੁਰਸਿੱਖਾਂ ਦੀ ਧੂੜ ਦੇਹੋ। ਬੇਨਤੀਆਂ ਕਰੀਏ ਧੂੜ ਮਿਲ ਗਈ, ਆਪਣੇ ਪਾਪੀਆਂ ਦੀ ਕਲਿਆਣ ਹੋ ਜਾਵੇ, ਨਰਕਾਂ ਤੋਂ ਬਚ ਜਾਵਾਂਗੇ। ਕੀਦਾ ਸਦਕਾ ਮਹਾਂਪੁਰਸ਼ਾਂ ਨਾਮ ਜਪਣ ਵਾਲਿਆਂ ਦੀ ਧੂੜ ਦੇ ਨਾਲ। ਆਓ ਸਾਰੇ ਪਿਆਰ ਦੇ ਨਾਲ ਬੋਲੋ, ਇਹ ਬੜਾ ਮਹੀਨਾ ਪਵਿੱਤਰ ਹੈ। ਬਾਬਾ ਜੀ ਬਚਨ ਕਰਦੇ ਨੇ ਸਨ ਕਿ ਜਿਹੜਾ ਗੁਰਸਿੱਖ ਮਾਘ ਦੇ ਮਹੀਨੇ ਇੱਕ ਮਹੀਨਾ ਹਰ ਰੋਜ਼ ਇਸ਼ਨਾਨ ਕਰਦਾ ਹੈ, ਨਾਮ ਜਪਦਾ ਹੈ, ਤੇ ਉਹਨੂੰ ਫਲ ਇਸਨਾ ਹੈ ਜਿਤਨਾ ਸਾਲ ਦਾ ਫਲ ਹੈ। ਇੱਕ ਮਹੀਨਾ ਪੂਰਾ ਨਿਤਨੇਮ ਕਰ ਲਈਏ ਤੇ 11 ਮਹੀਨਿਆਂ ਦਾ ਮਹਾਤਮ ਹੋਰ ਮਿਲ ਜਾਂਦਾ। ਮਾਘ ਦਾ ਮਹੀਨਾ ਮਹਿੰਗਾ ਹੈ ਕਿਉਂਕਿ ਆਪਣੇ ਦੇਸ਼ ਵਿੱਚ ਬੜੀ ਸਰਦੀ ਹੁੰਦੀ ਹੈ, ਪਹਿਲਾਂ ਤਾਂ ਇਸ਼ਨਾਨ ਹੀ ਕਰਨਾ ਔਖਾ ਹੈ, ਤੇ ਜੇ ਕੋਈ ਇਸ਼ਨਾਨ ਕਰ ਲਵੇਗਾ ਫਿਰ ਧਿਆਨ ਕਰਨਾ ਔਖਾ। ਪਰ ਬਈ ਔਖਾ ਕੰਮ ਜਿਹੜਾ ਹੁੰਦਾ ਹੈ ਉਹਦਾ ਫਲ ਬਹੁਤਾ ਹੁੰਦਾ। ਗੁਰ ਪੀਰਾਂ ਕੀ ਚਾਕਰੀ ਮਹਾਂ ਕਰੜੀ, ਹੈ ਤਾਂ ਮਹਾਂ ਕਰੜੀ ਪਰ ਬਈ ਸੁੱਖ ਤਾਂ ਸਾਰੇ ਇਹਦੇ ਵਿੱਚ ਹੀ ਹਨ ਨਾ। ਜਿਤਨੀ ਬਹੁਤੀ ਮੁਸ਼ਕਤ ਹੈ ਉਤਨਾ ਹੀ ਬਹੁਤਾ ਫਲ ਮਿਲਦਾ। ਇਹ ਮਾਘ ਦਾ ਮਹੀਨਾ ਉਹਨਾਂ ਦੇ ਬਾਬਾ ਜੀ ਦੇ ਬਚਨ ਹਨ ਕਿ ਵੀ ਇੱਕ ਮਹੀਨਾ ਜਿਹੜਾ ਸਿੱਖ ਨਿਤਨੇਮ ਕਰਦਾ ਹੈ ਹਰ ਰੋਜ਼ ਇਸ਼ਨਾਨ ਕਰਕੇ ਉਹਨੂੰ ਇੱਕ ਸਾਲ ਭਰ ਦਾ ਮਹਾਤਮਾ। ਆਓ ਸਾਰੇ ਬੋਲੋ ਤਿਉਹਾਰ ਦੇ ਨਾਲ, ਰਸਨਾ ਪਵਿੱਤਰ ਕਰੋ। ਇਹ ਸੇਵਾ ਹੈ, ਇਹ ਰਸਨਾ ਦੀ ਸੇਵਾ ਹੈ, ਹੱਥਾਂ ਦੀ ਸੇਵਾ ਹੈ ਨਾ, ਹੱਥਾਂ ਦੀ ਸੇਵਾ ਕਰਦੇ ਹਾਂ। ਪੈਰਾਂ ਦੀ ਸੇਵਾ ਕਿਹੜੀ ਹੈ ਜੋ ਸੰਗਤ ਵਿੱਚ ਚੱਲ ਕੇ ਆਉਣਾ, ਤੇ ਨੇਤਰਾਂ ਦੀ ਸੇਵਾ ਕਿਹੜੀ ਹੈ ਗੁਰੂ ਕੇ ਦਰਸ਼ਨ ਕਰਨੇ, ਤੇ ਸਿਰ ਜੋ ਝੁਕਦਾ ਇਹ ਸੇਵਾ ਵਿੱਚ, ਤੇ ਕੰਨਾਂ ਦੇ ਨਾਲ ਗੁਰਬਾਣੀ ਸੁਣਨੀ ਇਹ ਕੰਨਾਂ ਦੀ ਸੇਵਾ ਹੈ, ਤੇ ਜਿਹੜੀ ਰਸਨਾ ਨਾਲ ਬਾਣੀ ਪੜ੍ਹਨੀ ਇਹ ਰਸਨਾ ਦੀ ਸੇਵਾ ਹੈ। ਤੇ ਜੇ ਨਹੀਂ ਸੇਵਾ ਇਹ ਰਸਨਾ ਕਰਦੀ, ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀ, ਹਰ ਹਾਂ ਜਬ ਵਿਸਰੈ ਗੋਬਿੰਦ ਰਾਏ, ਤੇ ਦਿਨੋ ਦਿਨ ਘਟੀ ਹੈ। ਘਾਟੇ ਵਿੱਚ ਜਾ ਰਹੇ ਜੇ ਮਾਲਕ ਵਿਸਰ ਗਿਆ, ਜੇ ਯਾਦ ਹੈ ਆ ਯਾਦ ਕਰਨ ਦਾ ਹੀ ਸਮਾਂ ਹੈ। ਆ ਜਿਨ੍ਹਾਂ ਨੇ ਸੰਗਤ ਵਿੱਚ ਆ ਕੇ ਯਾਦ ਕੀਤਾ ਹੈ, ਇਹ ਸਬਕ ਨੂੰ ਪਕਾਇਆ ਹੈ, ਉਹ ਘਰ ਵੀ ਯਾਦ ਕਰਨਗੇ। ਤੇ ਜਿਹਨੇ ਸੰਗਤ ਵਿੱਚ ਆ ਕੇ ਯਾਦ ਨਹੀਂ ਕੀਤਾ, ਯਾਦ ਵਿੱਚ ਨਹੀਂ ਜੁੜਿਆ, ਤੇ ਘਰੇ ਤਾਂ ਉਹਦਾ ਮਨ ਲੱਗੇਗਾ ਹੀ ਨਹੀਂ। ਇੱਥੇ ਏਕਾਂਤ ਹੈ, ਕੋਈ ਫਿਕਰ ਨਹੀਂ, ਬਸ ਇੱਕੋ ਹੀ ਗੁਰੂ ਕੇ ਦਰਸ਼ਨ ਹਨ। ਜੇ ਇੱਥੇ ਆ ਕੇ ਮਨ ਨਹੀਂ ਜੁੜਿਆ, ਇਹ ਜੁੜਨ ਵਾਲੀ ਜਗ੍ਹਾ, ਇੱਥੇ ਜੁੜਨ ਦੀ ਸਿਖਲਾਈ ਹੁੰਦੀ ਹੈ, ਪੜ੍ਹਾਈ ਹੁੰਦੀ ਹੈ। ਆਓ ਮਨ ਜੋੜੀਏ ਤੇ ਰਸਨਾ ਦੇ ਨਾਲ ਇਹ ਪੜ੍ਹੀਏ, ਮਾਘ ਮੱਜਣ ਸੰਗ ਸਾਧੂਆਂ ਤੇ ਧੂੜੀ ਕਰ ਇਸਨਾ ਮਾਘ ਮੱਜਣ ਸੰਗ। Thank you. कर स्नान, हर का नाम ध्याय सुन, सब नानो कर दान, ओही दान कर सकता है जो आप नाम जपदा है। नाम सुनदा है ते फिर सुनाउंदा है, जेड़ा सुनेगा वो सुना सकता है, जेड़ा आप नहीं सुनदा वो किसे नू नहीं सुना सकता। सुन दियां पौड़ियां पहला हन ते मनन दियां पौड़ियां मगर आउंदियां। कई प्रेमी जिसे मनना नहीं ते फिर सुन दी की लोड़ है, जे नाम जपना नहीं ते गुरुद्वारे किस वास्ते जाना है। नहीं बड़ी लोड़ है गुरुद्वारे संगत विच जान दी ते नाम सुन, सुनदा रहेगा कोई दिन आ जाएगा ते मन वाली पौड़ी भी चढ़ जाएगी। पर जे सुनदा ही नहीं ते मरना की, नहीं हर का नाम ध्याए सुन, खरीदा नाम ध्या ते सुन, जेड़ा सुनेगा ओही ध्यावेगा ते गाहां नू दान भी करेगा। दान माया दा भी है, दान लीड़े कपड़े का भी है, प्रसाद चकाजिए ए भी दान है, सोना चांदी भी दान है, पर ए सारा नू दान नहीं कर सकता, ए सारा नू दान नहीं मिल सकता, क्योंकि गुजारा ही मसा हुंदा है। कोई विरला होएगा थोड़ा बहुता दानी दान कर देवेगा, पर सारा नू दान करन वाला कौन है? गुरु, गुरु दा नाम है। जेड़ा भी नाम जपदा है ए भंडारे ओदे पास हन, फिर ओ 84 लाख जून नू दान कर सकदा है। ए दान सब नू मिल सकदा है, ए नाम दा दान जिन्ना नू मिलिया है, जिन्ना ने नाम जपया है, फिर ओना दी धूरी दी ही बड़ियाई कीती, उन्हां दी धूरी विच इतनी बरकत है कि पापी जीवां दा आधार हो सकदा है। नाम जपण वाले जिन्हां नू नाम दी प्राप्ति है, नाम तां आपां सारे जपदे हां पर प्राप्ति वाला कोई विरला है। जग मैं उत्तम काढ़िया है विरले केई, नाम सारे जपदे हां, कोई थोड़ा जपदा है ते कोई बहुता, पर प्राप्ति किसे विरले नू है जिन्हां नू नाम दी प्राप्ति है। नाम जप के नामी दा रूप बन गए हन महापुरुष, बंदगी करन वाले जिन्हां दे रोम रोम विचों नाम दी आवाजां आ रहियां हन। गुरमुख रोम रोम हर त्यावै, गुरमुख सगली गणत मटा, जेड़े गुरमुख हन ओ रोम रोम नाम जपदे, उन्हां दे रोमां विचों भी आवाज आउंदी। पर जिन्हां ने मन करके नाम जपया ए अवस्था दे मालिक नाम दी प्राप्ति वाले अज इक दुकान दे अगे भी लंघे हैं। बड़ी वड्डी दुकान है ते गाहक भी बड़े आउंदे हैं, इस दुकान ते भीड़ लगी रहिंदी है, गाहकां नूं बारी नहीं आउंदी। ते ए शाहूकार इतना मस्त है कि ना इनू दिन का पता है ते ना रात का, भाई जिसकी चंगी दुकान चले उन्हें दिन रात याद ही नहीं रहिंदा, पता नहीं लगता कि दिन कदों आया लंघ गया ते रात कदों पई। ते माया दी मस्ती, ते माया दा जो मान है ये बड़ा बुरा है। माया कोई माड़ी नहीं, माड़ा साड़ा वर्ता है। ਮਾਇਆ ਨੂੰ ਬੁਰਾ ਨਹੀਂ ਕਿਹਾ, ਬੁਰਾ ਸਾਡਾ ਵਰਤਾ ਹੈ ਜੋ ਅਸੀਂ ਮਾਇਆ ਪਾ ਕੇ ਮਾਣੀ ਤੇ ਹੰਕਾਰੀ ਹੋ ਜਾਂਦੇ। ਉਹ ਵੀ ਬੰਦੇ ਹਨ ਜਿਹੜੇ ਮਾਇਆ ਪਾ ਕੇ ਝੁਕਦੇ ਹਨ, ਉਹ ਵੀ ਗੁਰਮੁਖ ਹਨ ਗੁਰੂ ਨਾਨਕ ਦੇ ਘਰ ਵਿਚ ਵੀ ਜਿਹੜੇ ਇਹ ਸਮਝਦੇ ਨੇ ਕਿ ਸਭ ਦਾਤਾਂ ਗੁਰੂ ਨਾਨਕ ਦੀਆਂ ਹਨ, ਉਹਨਾਂ ਦੀ ਮਾਇਆ ਸਫਲੀ ਹੈ। ਮਾਇਆ ਦੋ ਪ੍ਰਕਾਰ ਦੀ, ਦੋ ਚਲਾਵੇ ਰਾਹ, ਇੱਕ ਰੱਬ ਨੂੰ ਮਿਲਦੀ ਤੇ ਦੂਜੀ ਨਰਕ ਲੈ ਜਾ। ਆ ਜੋ ਹੁਣ ਮਾਇਆ ਤੁਸੀਂ ਲਾ ਰਹੇ ਹੋ ਨਾ, ਮਹਾਂਪੁਰਸ਼ਾਂ ਦੀ ਜਾਗ ਵਿੱਚ ਕਿ ਰੱਬ ਨੂੰ ਮਿਲਣ ਵਾਲੀ ਮਾਇਆ ਹੈ। ਇਹ ਜੋ ਵੀ ਸਾਧਨ ਕਰ ਰਹੇ ਹੋ ਆ ਮਾਇਆ ਕਰਕੇ ਚੇਤਾਂ ਭੇਜੀਆਂ ਹਨ ਨਾ, ਤੇ ਮਾਇਆ ਨੇ ਆਪਣਾ ਮਿਲਾਪ ਕਰਾ ਦਿੱਤਾ ਹੈ। ਮਿਲਾਪ ਦਾ ਕੀ ਸਬੂਤ ਹੈ? ਸਰੂਪ ਹੈ ਆਪਾਂ ਨੂੰ ਗੁਰੂ ਨਾਨਕ ਦੇ ਘਰ ਦੀ ਸੰਗਤ ਮਿਲੀ। ਇਹ ਹੈ ਮਾਇਆ ਚੰਗੀ, ਪਰ ਜੇ ਬੁਰੇ ਪਾਸੇ ਲੱਗ ਜਾਵੇ ਤੇ ਮਾਇਆ ਨਰਕਾਂ ਨੂੰ ਜਿਹੜਾ ਵੀ ਦਿਖਾ ਦਿੰਦੀ। ਮਾਇਆ ਦਾ ਬਾਬਾ ਜੀ ਬਚਨ ਕਰਦੇ ਸੀ ਕਿ ਤਿਆਗ ਨਹੀਂ ਕਰਨਾ, ਸਿਰ ਮਾਇਆ ਨੂੰ ਵਰਤਣਾ ਹੀ ਸਿੱਖਣਾ ਹੈ। ਪਰ ਇਹ ਜੁਗਤੀ ਇਹ ਵੀ ਗੁਰੂ ਨਾਨਕ ਦੇ ਘਰੋਂ ਹੀ ਮਿਲੇਗੀ ਕਿ ਇਹ ਮਾਇਆ ਨੂੰ, ਇਸ ਮਾਇਆ ਤੋਂ ਕਿਵੇਂ ਕੰਮ ਲੈਣਾ ਹੈ, ਇਹ ਮਾਇਆ ਨੂੰ ਕਿੱਥੇ ਲਾਉਣਾ ਹੈ ਤੇ ਕਿੱਥੇ ਨਹੀਂ ਲਾਉਣਾ। ਇਹ ਉਹਨਾਂ ਨੂੰ ਪਤਾ ਹੈ ਜਿਹੜੇ ਸੰਗਤ ਕਰਦੇ ਹਨ, ਜਿਨ੍ਹਾਂ ਨੂੰ ਬਾਣੀ ਦੀ ਵਿਚਾਰ ਹੈ। ਫਿਰ ਉਹ ਆਪਣੀ ਮਾਇਆ ਸੰਗਤਾਂ ਦੀ ਸੇਵਾ ਵਿੱਚ ਲਾ ਕੇ ਸਫਲ ਕਰ ਲੈਂਦੇ, ਤੇ ਜਿਨ੍ਹਾਂ ਨੂੰ ਪਤਾ ਨਹੀਂ ਉਹ ਮਾਇਆ ਆਪਣੀ ਬਰਬਾਦ ਕਰਦੇ ਹਨ। ਮਾਇਆ ਵੀ ਬਰਬਾਦ ਹੋ ਜਾਂਦੀ ਹੈ, ਉਹ ਆਪ ਵੀ ਬਰਬਾਦ ਹੋ ਜਾਂਦੇ ਹਨ, ਉਹਨਾਂ ਦਾ ਜੀਵਨ ਵੀ ਹੀ ਬਰਬਾਦ ਹੋ ਜਾਂਦਾ ਹੈ। ਪਰ ਜਿਨ੍ਹਾਂ ਨੂੰ ਜੁਗਤੀ ਆ ਗਈ ਹੈ ਉਹ ਮਾਇਆ ਨੂੰ ਵੀ ਸਫਲੀ, ਆਪ ਵੀ ਸਫਲ, ਉਹਨਾਂ ਦਾ ਜੀਵਨ ਵੀ ਸਫਲ ਹੋ ਜਾਂਦਾ ਹੈ। ਇਹ ਸਾਰੀਆਂ ਗੱਲਾਂ ਦਾ ਇੱਕੋ ਹੀ ਜਵਾਬ ਹੈ ਕਿ ਅਸੀਂ ਸੰਗਤ ਕਰੀਏ। ਬਸ ਸੰਗਤ ਵਿੱਚੋਂ ਇਹ ਸਾਰੇ ਹੀ ਮਤਲਬ ਹੱਲ ਹੋ ਜਾਂਦੇ, ਪਰ ਇਸ ਨੂੰ ਕੋਈ ਚੰਗੀ ਮਾੜੀ ਗੱਲ ਦੀ ਕੋਈ ਵਿਚਾਰ ਨਹੀਂ ਕਿ ਮੈਂ ਚੰਗਾ ਕੰਮ ਕਿਹੜਾ ਕਰਨਾ ਤੇ ਮਾੜਾ ਕਿਹੜਾ ਕਰਦਾ। ਮਾੜੇ ਨੂੰ ਮਾੜਾ ਹੀ ਸਮਝਦਾ, ਪਰ ਇੱਕੋ ਹੀ ਮਾਇਆ ਦੀ ਮਸਤੀ ਹੈ। ਇਹ ਸ਼ਾਹੂਕਾਰ ਨੇ ਸਾਰੀ ਜ਼ਿੰਦਗੀ ਨਾ ਕਦੇ ਸੰਗਤ ਵਿੱਚ ਗਿਆ, ਨਾ ਕਦੇ ਜਾ ਕੇ ਤੀਰਥਾਂ ਤੇ ਇਸ਼ਨਾਨ ਕੀਤਾ। ਜੇ ਤੀਰਥਾਂ ਤੇ ਜਾਂਦਾ ਤੇ ਕੋਈ ਮਹਾਂਪੁਰਸ਼ ਮਿਲਦਾ ਤੇ ਮਹਾਂਪੁਰਸ਼ ਨੂੰ ਸੰਗਤ ਕਰਨ ਦੀ ਜਾਚ ਦੱਸਦਾ, ਪਰ ਇਹ ਘਰੋਂ ਗਿਆ ਹੀ ਨਹੀਂ। ਬਸ ਉਸਨੇ ਤਾਂ ਇਹੀ ਸਮਝਿਆ ਹੈ ਕਿ ਮੇਰਾ ਇਹੀ ਮੰਦਿਰ ਹੈ, ਇਹੀ ਤੀਰਥ ਹੈ, ਇਹੀ ਧਰਮ ਸਥਾਨ ਹੈ, ਦੁਕਾਨ ਤੇ ਘਰ। ਬਸ ਮਾਇਆ ਨੂੰ ਵੀ ਸਭ ਕੁਝ ਸਮਝ ਹੀ ਬੈਠਾ ਹੈ। ਤੀਰ ਪੈਸਾ ਇਸਤਰੀ ਗੁਰੂ, ਬਹੁਤੇ ਲੋਕ ਇਹੋ ਜਿਹੇ ਹਨ ਜਿਨ੍ਹਾਂ ਨੇ ਪੈਸੇ ਨੂੰ ਹੀ ਆਪਣਾ ਤੀਰ ਸਮਝਿਆ, ਆਪਣੇ ਮਾਲਕ ਦੀ ਤੀਰ ਦੀ ਕਦਰ ਕੋਈ ਨਹੀਂ, ਪੈਸੇ ਦੀ ਕਦਰ ਬਹੁਤੀ, ਗੁਰੂ ਦੀ ਕੋਈ ਪਰਵਾਹ ਨਹੀਂ ਤੇ ਮਾਇਆ ਦੀ ਬਹੁਤੀ। ਤੀਰ ਪੈਸਾ ਇਸਤਰੀ ਗੁਰੂ, ਜਿੱਧਰ ਹੱਥ ਕਰੇ ਤੇ ਪਿੱਛੇ ਲੱਗ ਕੇ ਤੁਰੂ। ਬਸ ਮਾਇਆ ਦੇ ਮਗਰ ਹੀ ਭੱਜੇ ਫਿਰਦੇ ਹਾਂ, ਪਰ ਲੱਗਣਾ ਸੀ ਗੁਰੂ ਦੇ ਮਗਰ ਤੇ ਲੱਗੇ ਫਿਰਦੇ ਹਾਂ ਮਾਇਆ ਦੇ ਮਗਰ। ਜੇ ਗੁਰੂ ਦੇ ਮਗਰ ਲੱਗੀਏ ਤੇ ਮਾਇਆ ਸਾਡੇ ਮਗਰ ਲੱਗ ਪੈਂਦੀ। ਬਸ ਸਮਝਣ ਦਾ ਹੀ ਫਰਕ ਹੈ, ਥੋੜਾ ਹੀ ਤਰੀਕਾ ਹੈ, ਪਰ ਜੇ ਸਮਝ ਲਈਏ ਤਾਂ ਬੜਾ ਸਿਖਾਲਾ ਹੈ, ਜੇ ਨਾ ਸਮਝੀਏ ਤੇ ਲੱਖਾਂ ਕੋਹਾਂ ਦਾ ਫਰਕ ਪੈ ਜਾਂਦਾ। ਸਾਰੀ ਜ਼ਿੰਦਗੀ ਐਵੇਂ ਲੰਘ ਗਈ ਹੈ ਦੁਨਿਆਵੀ ਧੰਦੇ ਕਰਨ ਵਾਸਤੇ, ਪਰ ਕਿਉਂ ਲੰਘ ਗਈ? ਸੰਗਤ ਨਹੀਂ ਕੀਤੀ। ਸੰਗਤ ਵਿੱਚੋਂ ਪਤਾ ਲੱਗਦਾ ਹੈ ਇਨਸਾਨ ਨੂੰ ਕਿ ਮੈਂ ਸੰਸਾਰ ਵਿੱਚ ਕਿਸ ਵਾਸਤੇ ਆਇਆ, ओ दसेगी गुरु की बाणी आयो सुनन पढ़ तो बाणी। ऐ इंसान तू इस वास्ते संसार विच आया बाणी सुन ते पढ़न वास्ते, आयो सुनन पढ़न तो बाणी। पर करदा की है नाम विसार लगा है अन लाल, पर जिन्ना ने नाम विसारिया ओ लालची ते लोभी हो गए। जेड़े लोभी हैं उन्हों का जन्म व्यर्थ है। हजूर प्रोह के लोभी खावे सह न कीजा जेका पार वसाए, ओदा ता गुरु महाराज विश्वास नहीं करदे। सगा लोकां नूं समझाउंदे वी ओदा विश्वास ना करना, क्योंकि ओनू माया लोभ दे नाल प्यार है, धर्म ते गुरु नाल कोई प्यार नहीं। ओदा फिर जन्म व्यर्थ जा रहा है। नाम विसार लगे अन लालच ते बिरथा जन्म प्राणी। बई जे तेरा जन्म एवें जा रहा पर हुण भी समझ जा, जेड़ी बीत दी बीत गई पर अगे वास्ते कुछ पले बन ला। समझ अचेत चेत मन मेरे, मना हुण भी समझ करना उस वाहिगुरु निरंकार नूं चेते। समझ अचेत चेत मन मेरे, कसी संतन अकस कहानी। ए महापुरुषा ने जिज्ञासू विचार दसी, ए गुरुआ का वचन है कि हुण भी समझ जा कुछ नहीं बिगड़े। जे सवेर का भुलिया होया घर आ जावे ते भुलिया ना गुरु। लाभ लेहो हर हृदय इरादो ते छुटकै आवन जानी, लाभ लै केड़ा नाम दा। अज आप हुण गुरु की मेहर नाल लाभ लै रहे। जे ये लाभ लवेगा फिर वे तेरा आना जाना छुट जावेगा। लाभ लेहो हर हृदय इरादो हो छुटकै आवन जानी, उद्यम सख्त सियाणत सुमरीत देह ता नाम वखाणी। क्यों बेनती कर हे वाहेगुरु कृपा कर, उद्यम बख्श, क्योंकि उद्यम तो बिना कोई भी काम नहीं हुंदा। घर बैठा ता रोटी भी नहीं मिलती। उद्यम सख्त सियाणत सुमरी ते देह ता नाम वखाणी, से भगत भगत से लग। बस ओही भगतन जो भगती करन लग गए। बंदे से जे पवे विच बंदी ते देखन को दीदार, ओही बंदे हन जो मालक दी बंदगी कर देन किस वास्ते दर्शन करन वास्ते, कि किवें मेरे मालक दा मैनू दीदार होवे। फिर जिन्हां नूं दीदार हो गया है, जिन को नजर करम चिनकार, नानक नगरी नगर निहाल। ओ निहाल हन जिन्हां नूं गुरु दा दीदार हो गया। पर वे दीदार ताई होवेगा जे असीं भगती च लगीए। से भगत भगत से लागे, नानक जो प्रभु पाणी। ओही भगतन जो प्रभु दे भाणे विच हन, ओही भगत हन जो प्रभु नूं पाउंदे हन। भगत ही पाउंदे हन, भगत तेरा मन पाम दे दर सोहन कीरत गा। जो मालक दा, जो मालक दी कीरती, कीरती जो मालक दे कीर्तन विच रते जांदे हन। रते सेई जे मुख ना मुड़न, जिन्ना संजाता साई। चढ़ चढ़ पैंदे कच्चे बिरही ते जिन्ना कार नाई। आ जो कार संगत दी करनी ना आई, ओ वे चढ़ चढ़ पैंदे, ओ कच्चे हन। ए कार करनी सी जो सानू हुक्म है, पर कदे विचार ही नहीं कीती कि आए किस वास्ते। पर ताई पता लगे जे संगत विच आईए, बच्चे नूं ताई पढ़ाई दा पता लगेगा जे स्कूल जावेगा। ते पढ़ाई करन वाले नूं की मरातबा मिलदा है, ते स्कूल विच नहीं जांदा ते उहनूं पता की लगना है। इसे तरह इंसान नूं तद ही पता लगदा है ਜਦੋਂ ਵੀ ਗੁਰਸਿੱਖ ਸੰਗਤ ਵਿੱਚ ਆਉਂਦਾ ਹੈ ਫਿਰ ਆਪਣੇ ਆਪ ਹੀ ਮਨ ਇਹ ਝੁਕ ਜਾਂਦਾ ਹੈ, ਮਨਾ ਤੂੰ ਤਾਂ ਭੁੱਲਿਆ ਹੀ ਫਿਰਦਾ ਰਿਹਾ, ਆਇਆ ਇਸ ਵਾਸਤੇ ਸੀ ਕਿ ਸੰਗਤ ਕਰਨ ਵਾਸਤੇ, ਨਾਮ ਜਪਣ ਵਾਸਤੇ, ਬਾਣੀ ਸੁਣ ਪੜ੍ਹਨ ਵਾਸਤੇ। ਇਹ ਸ਼ਾਹੂਕਾਰ ਨੇ ਸਾਰੀ ਜ਼ਿੰਦਗੀ ਐਵੇਂ ਬਿਤਾ ਦਿੱਤੀ, ਕੋਈ ਵੀ ਨੇਕ ਚੰਗਾ ਕੰਮ ਨਹੀਂ ਸੀ, ਬਸ ਠੱਗੀਆਂ ਮਾਰੀਆਂ, ਧੋਖੇ ਲੋਕਾਂ ਨਾਲ ਕੀਤੇ, ਪਰ ਨਾਮ ਨਹੀਂ ਜਪਿਆ। ਕਿਉਂ ਨਹੀਂ ਪਤਾ ਕਿ ਮੈਂ ਲੋਕਾਂ ਨਾਲ ਕਰਦਾ ਮੇਰੇ ਨਾਲ ਹੋ ਰਿਹਾ। ਅੱਜ ਮਹਾਂਪੁਰਸ਼ ਲੰਘ ਗਏ ਹਨ ਤੇ ਆਇਆ ਹਵਾ ਦਾ ਗੁੱਲਾ, ਜਿੱਥੇ ਚਰਨ ਰੱਖੇ ਸਨ ਉਹਦੇ ਉੱਪਰੋਂ ਧੂੜੀ ਉੱਡੀ ਤੇ ਸ਼ਾਹੂਕਾਰ ਦੇ ਉੱਪਰ ਪੈ ਗਈ। ਪਰ ਸ਼ਾਹੂਕਾਰ ਨੂੰ ਕੋਈ ਨਹੀਂ ਪਤਾ ਕਿ ਮੇਰੀ ਦੁਕਾਨ ਦੇ ਅੱਗੇ ਵੀ ਮਹਾਂਪੁਰਸ਼ ਕੋਈ ਲੰਘਿਆ, ਨਾ ਹੀ ਇਹ ਮਹਾਂਪੁਰਸ਼ਾਂ ਦੀ ਸੇਵਾ ਕਰਦਾ ਸੀ ਤੇ ਨਾ ਹੀ ਮਹਾਂਪੁਰਸ਼ਾਂ ਨੂੰ ਚੰਗਾ ਸਮਝਦਾ। ਸੇਵਾ ਤਾਂ ਕੀ ਕਰਨੀ ਹੈ, ਨਿੰਦਿਆ ਕਰਦਾ। ਇਸ ਨੂੰ ਕੋਈ ਪਤਾ ਨਹੀਂ ਕਿ ਮੇਰੇ ਉੱਪਰ ਧੂੜ ਪੈ ਗਈ। ਸਮਾਂ ਪਾ ਕੇ, ਕਿਉਂਕਿ ਜੋ ਵੀ ਇਨਸਾਨ ਪੈਦਾ ਹੋਇਆ ਹੈ ਇੱਕ ਦਿਨ ਸੰਸਾਰ ਵਿੱਚੋਂ ਜਾਣਾ ਹੈ। ਜਦੋਂ ਆਉਂਦਾ ਹੈ ਜੀਵ ਪਹਿਲਾਂ ਮਰਨਾ ਲਿਖਾ ਕੇ ਆਉਂਦਾ ਹੈ। ਮਰਨ ਲਿਖਾਏ ਮੰਡਲ ਮਹਿ ਆਏ, ਮਰਨਾ ਲਿਖਾ ਕੇ ਆਉਂਦਾ ਹੈ। ਜੰਮਦਾ ਮਗਰੋਂ ਹੈ ਤੇ ਪਹਿਲਾਂ ਮਰਨ ਦਾ ਵਾਅਦਾ ਕਰਕੇ ਆਉਂਦਾ ਹੈ ਕਿ ਹੇ ਵਾਹਿਗੁਰੂ ਮੈਂ ਮਰ ਕੇ ਤੇਰੇ ਕੋਲ ਆਵਾਂਗਾ, ਫਿਰ ਜੋ ਕੁਝ ਵੀ ਮੈਂ ਕਰਾਂਗਾ ਮੇਰਾ ਦੇਖ ਲੈਣਾ। ਅਸੀਂ ਤਾਂ ਕਹਿੰਦੇ ਕਿ ਲੇਖਾ ਹੋਣਾ ਹੀ ਕੋਈ ਨਹੀਂ, ਕਿਸੇ ਨੇ ਕਿਹੜਾ ਪੁੱਛਣਾ। ਬਹੁਤੀ ਦੁਨੀਆਂ ਇਹੋ ਜਿਹੀ ਹੈ ਕਿ ਨਾ ਕੋਈ ਰੱਬ ਹੈ, ਨਾ ਕੋਈ ਨਰਕ ਹੈ ਤੇ ਨਾ ਕੋਈ ਸਵਰਗ ਹੈ। ਇਹ ਤਾਂ ਐਵੇਂ ਦੁਨੀਆਂ ਦੀਆਂ ਗੱਲਾਂ ਹਨ। ਨਾਨਕ ਆਖਿਆ ਰੇ ਮਨਾ ਸੁਣੀਆ ਸਿੱਖ ਸਹੀ, ਲੇਖਾ ਰੱਬ ਮੰਗੇਸੀਆ ਤੇ ਬੈਠਾ ਕੱਢ ਬਹੀ। ਲੇਖਾ ਸਭ ਦਾ ਹੋਣਾ, ਲੇਖੇ ਤੋਂ ਬਿਨਾਂ ਕਿਸੇ ਦਾ ਛੁਟਕਾਰਾ ਨਹੀਂ ਹੋਣਾ। ਆਇਆ ਤਾਂ ਇਸ ਵਾਸਤੇ ਸੀ ਨਾਮ ਜਪਣ ਵਾਸਤੇ, ਮਰਨਾ ਲਿਖਾ ਕੇ ਆਇਆ ਸੀ ਤੇ ਮਗਰੋਂ ਜਨਮ ਲਿਆ ਪਰ ਨਾਮ ਨਹੀਂ ਜਪਿਆ। ਸਮਾਂ ਆ ਗਿਆ ਨਿਰੰਕਾਰ ਦੇ ਹੁਕਮ ਅਨੁਸਾਰ ਇਸ ਸ਼ਾਹੂਕਾਰ ਦਾ ਅੰਤ ਸਮਾਂ ਹੋ ਗਿਆ। ਹੁਣ ਜਮਦੂਤ ਆਏ, ਜਮਦੂਤਾਂ ਨੇ ਸੰਗੜ ਪਾ ਲਏ, ਲਾਲਿਆ ਮੂਹਰੇ ਹੁਣ ਮਾਲ ਕਟਾਈ ਕਰਦੇ ਜਾ ਰਹੇ ਹਨ। ਜਾ ਜਾ ਕੇ ਧਰਮ ਰਾਜ ਦੇ ਪੇਸ਼ ਕੀਤਾ, ਹੁਣ ਧਰਮ ਰਾਜ ਨੇ ਇਹਦਾ ਲੇਖਾ ਦੇਖਣਾ ਸ਼ੁਰੂ ਕੀਤਾ। ਧਰਮ ਰਾਜ ਹੁਣ ਲੇਖਾ ਵੇਖ ਰਿਹਾ ਹੈ, ਸਾਰਾ ਇਹਦਾ ਲੇਖਾ ਕਾਲਾ, ਇਸਨੇ ਜ਼ਿੰਦਗੀ ਚ ਕੋਈ ਵੀ ਚੰਗਾ ਕੰਮ ਨਹੀਂ ਕੀਤਾ, ਨਾ ਸੇਵਾ ਕੀਤੀ, ਨਾ ਨਾਮ ਜਪਿਆ, ਨਾ ਪਰਉਪਕਾਰ ਕੀਤਾ, ਨਾ ਕਿਸੇ ਦਾ ਭਲਾ ਕੀਤਾ। ਹੁਣ ਲੇਖਾ ਸਾਰਾ ਕਾਲਾ ਹੈ, ਕੋਈ ਐਸਾ ਅੱਖਰ ਨਹੀਂ ਕਿ ਜੋ ਇਹਦਾ ਸਾਫ ਹੋਵੇ। ਹੁਕਮ ਹੋਇਆ ਧਰਮ ਰਾਜ ਵੱਲੋਂ ਕਿ ਜਮਦੂਤ ਇਸ ਨੂੰ ਨਰਕਾਂ ਵਿੱਚ ਲੈ ਜਾਓ, ਉਹਨਾਂ ਨਰਕਾਂ ਵਿੱਚ ਲਿਜਾਵੋ ਜਿਨ੍ਹਾਂ ਨਰਕਾਂ ਨੂੰ ਕੁੰਭੀ ਨਰਕ ਕਿਹਾ ਹੈ। ਜਿਵੇਂ ਘੜੇ ਦਾ ਮੂੰਹ ਛੋਟਾ ਹੈ ਤੇ ਅੱਗੇ ਘੜਾ ਘੜਾ ਵੱਡਾ, ਜਿਨ੍ਹਾਂ ਨਰਕਾਂ ਦੀ ਇਬਾਦਤ, ਜਿਨ੍ਹਾਂ ਨਰਕਾਂ ਦਾ ਨਕਸ਼ਾ ਗੁਰੂ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਹੈ ਕਿ ਉਹ ਨਰਕਾਂ ਦੇ ਜੀਵਾਂ ਨੂੰ ਕਿੰਨਾ ਕੁ ਦੁੱਖ ਹੈ, ਦੁਖੀ ਹੋ ਕੇ ਉਹ ਕੀ ਕਰਦੇ ਹਨ, ਪਾਪੀ ਕਰਮ ਕਮਾਉਂਦੇ ਤੇ ਕਰਦੇ ਹਾਏ ਹਾਏ। ਆਉ ਸਾਰੇ ਪੜ੍ਹੀਏ, ਨਾਲੇ ਆਪਣੇ ਮਨ ਨੂੰ ਸਮਝਾਈਏ, ਮਨਾ ਕਿਤੇ ਇਹ ਨਰਕਾਂ ਵਿੱਚ ਨਾ ਜਾਣਾ ਪੈ ਜਾ। ਨਰਕ ਹੈ ਜ਼ਰੂਰ, ਕਿਤੇ ਐਵੇਂ ਨਾ ਸਮਝੇ ਕਿ ਨਰਕ ਹੈ ਹੀ ਨਹੀਂ। ਇਹ ਬਾਣੀ ਦੱਸਦੀ ਹੈ, ਕਿਤੇ ਕੋਈ ਬੰਦੇ ਦਾ ਕਹਿਣਾ ਨਹੀਂ ਇਹ ਨਿਰੰਕਾਰ ਦਾ ਮੁਖਾਰ ਬਿੰਦ ਹੈ। ਨਾਨਕ ਜੋ ਮੱਥਣ ਮਧਾਣੀਆ ਤਿਉਂ ਮੱਥੇ ਧਰਮ ਰਹਿ। ਤੂੰ ਸਜ਼ਾ ਦਿੰਦਾ ਹੈ ਧਰਮ ਰਹਿ। ਉਹ ਪਾਪੀ ਜੀਵ ਦੁਖੀ ਹੋ ਰਹੇ ਹਨ, ਰੋ ਰਹੇ ਹਨ, ਹਾਏ ਹਾਏ ਦੀ ਆਵਾਜ਼ ਆਉਂਦੀ ਹੈ। ਹੁਣ ਚਾਹੇ ਤਾਂ ਉਹ ਵਿਚਾਰੇ ਆਪਣੇ ਕੀਤੇ ਹੋਏ ਕਰਮ ਭੁਗਤ ਕੇ ਫੇਰ ਛੁੱਟਣ, ਤੇ ਚਾਹੇ ਕੋਈ ਮਹਾਂਪੁਰਸ਼ ਤਰਸ ਕਰੇ। ਤਰਸ ਪਿਆ ਮੈਂ ਰਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲਿਆ ਤਾਂ ਜੀਵਾ ਤੇ ਕਰਮ ਜੀਵੈ ਹਰਿਆ। ਚਾਹੇ ਕਿਸੇ ਮਹਾਂਪੁਰਸ਼ ਨੂੰ ਤਰਸ ਆ ਗਈ। ਬਾਬਾ ਜੀ ਬਚਨ ਕਰਦੇ ਸਨ ਕਿ ਮਹਾਂਪੁਰਸ਼ ਕਿਉਂ ਆਉਂਦੇ ਹਨ ਤੇ ਕਿਉਂ ਜਾਂਦੇ ਹਨ। ਮਹਾਂਪੁਰਸ਼ਾਂ ਨੂੰ ਕੋਈ ਲੋੜ ਨਹੀਂ ਹੁੰਦੀ, ਬੇੜੀ ਦਾ ਮਲਾਹ ਹੁੰਦਾ ਹੈ ਨਾ, ਕਦੇ ਉਸ ਕਿਨਾਰੇ ਕਦੇ ਉਸ ਕਿਨਾਰੇ, ਪਰ ਉਸ ਨੂੰ ਲੋੜ ਕੀ ਹੈ, ਕਿਉਂ ਜਾਂਦਾ? ਉਹ ਪਾਰ ਕਰਨ ਵਾਸਤੇ। ਮਲਾਹ ਦੇ ਦੋਏ ਕਿਨਾਰੇ ਆਪਣੇ ਹਨ, ਉਸ ਨੂੰ ਬੇੜੀ ਦੇ ਨਾਲ ਤਾਂ ਜਾਣਾ ਪੈਂਦਾ ਹੈ ਕਿ ਪਾਰ ਕਰਨ ਵਾਸਤੇ। ਇਸੇ ਤਰ੍ਹਾਂ ਮਹਾਂਪੁਰਸ਼ਾਂ ਦੇ ਦੋਏ ਲੋਕ ਹਨ, ਉਹਨਾਂ ਨੂੰ ਆਉਣ ਜਾਣ ਦੀ ਕੋਈ ਲੋੜ ਨਹੀਂ, ਪਰ ਲੋੜ ਇਸ ਵਾਸਤੇ ਹੈ ਕਿ ਜਿਹੜੇ ਇਹ ਜੇ ਪਾਪੀ ਰੋ ਰਹੇ ਹਨ ਨਾ, ਉਹਨਾਂ ਤੇ ਤਰਸ ਆਉਂਦਾ ਹੈ। ਫਿਰ ਸੰਸਾਰ ਵਿੱਚੋਂ ਜਦੋਂ ਜਾਂਦੇ ਹਨ ਤੇ ਪਤਾ ਨੀ ਕਿੰਨੇ ਕਪੂਰ ਲੈ ਕੇ ਜਾਂਦੇ ਹਨ, ਆਉਂਦੇ ਹਨ ਤੇ ਤਾਂ ਵੀ ਤਾਰਦੇ ਹਨ, ਜਦੋਂ ਜਾਂਦੇ ਹਨ ਤਾਂ ਵੀ ਬੇੜੇ ਪਾਰ ਹੀ ਕਰਦੇ ਜਾਂਦੇ ਹੈ ਨਾ। ਮਹਾਂਪੁਰਸ਼ਾਂ ਦਾ ਜੀਵਨ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਤਾਰਨ ਦਾ ਯਤਨ ਕੀਤਾ, ਨਾਮ ਜਪਿਆ ਤੇ ਨਾਮ ਜਪਾਇਆ, ਅੱਜ ਮਗਰੋਂ ਵੀ ਆਪਾਂ ਤਰ ਰਹੇ ਹਾਂ ਉਹਨਾਂ ਦੀ ਯਾਦ ਮਨਾ ਕੇ। ਮਗਰੋਂ ਸਕਾ ਦੁਨੀਆਂ ਬਹੁਤੀ ਤਰਦੀ, ਸਰੀਰ ਹੁੰਦਿਆਂ ਲੋਕ ਬਹੁਤੇ ਨਿੰਦਕ ਬਣ ਜਾਂਦੇ ਹਨ, ਈਰਖਾ ਕਰਨ ਲੱਗ ਜਾਂਦੇ ਹਨ। ਕਿਉਂ? ਕਿਉਂਕਿ ਮਹਾਰਾਜ ਨੇ ਦੱਸਿਆ ਕਿ ਮਹਾਂਪੁਰਸ਼ ਗਹਿਣੇ ਹੁੰਦੇ ਹਨ, ਸੰਤ ਹਮਾਰੀ ਓਟ ਪਾਣੀ ਤੇ ਸੰਤ ਹਮਾਰਾ ਗਹਿਣਾ। ਗਹਿਣਾ ਕਿਵੇਂ ਬਣਦਾ ਹੈ? ਟਾਂਕਾ ਲੱਗਦਾ, ਤੇ ਉਹਨਾਂ ਦੀ ਕੋਈ ਨਿੰਦਿਆ ਨਹੀਂ ਕਰ ਸਕਦਾ, ਪਰ ਗਹਿਣੇ ਨੂੰ ਚੰਗਾ ਮਾੜਾ ਹਰੇਕ ਹੀ ਕਹਿ ਦਿੰਦਾ। ਕਿਸੇ ਨੂੰ ਗਹਿਣਾ ਕੋਈ ਪਸੰਦ ਹੈ, ਕਿਸੇ ਨੂੰ ਕੋਈ ਪਸੰਦ ਹੈ, ਪਰ ਗਹਿਣੇ ਨੂੰ ਕਿਉਂ ਨਿੰਦਿਆ ਜਾਂਦਾ? ਕਿਉਂਕਿ ਗਹਿਣਾ ਨਹੀਂ ਬਣਦਾ ਟਾਂਕੇ ਵਿੱਚ। ਜਿਹੜਾ ਟਾਂਕਾ ਲੱਗ ਗਿਆ ਇਹ ਸਮਝ ਲਓ ਸਿਉਣ ਵਿੱਚ ਖੋਟ ਪੈ ਗਈ। ਤੇ ਮਹਾਂਪੁਰਸ਼ਾਂ ਨੂੰ ਜਦੋਂ ਸੰਸਾਰ ਵਿੱਚ ਆਉਂਦੇ ਦੁਨੀਆਂ ਬਹੁਤ ਹੀ ਨਿੰਦਕ ਬਣ ਜਾਂਦੀ, ਈਰਖਾ ਵਕੀਲੀ ਦਸ ਗੁਰੂ ਆਏ ਹਨ ਦੁਨੀਆਂ ਦੇ ਬਹੁਤਿਆਂ ਨੇ ਬੈਰ ਕੀਤਾ ਤੇ ਗੁਰੂ ਨਾਨਕ ਸਾਹਿਬ ਨੂੰ ਲੋਕ ਕਰਾਈਏ ਕਹਿੰਦੇ ਸੀ ਇੱਟਾਂ ਰੋੜੇ ਮਾਰਦੇ ਸਨ ਇਹ ਜਿਹੜਾ ਸਰੀਰ ਹੈ ਇਹ ਨਿਰੰਕਾਰ ਨਾਲੋਂ ਜੁਦਾ ਹੋ ਕੇ ਆਇਆ ਇਹ ਇੱਕ ਟਾਂਕਾ ਲੱਗ ਗਿਆ ਇਸ ਕਰਕੇ ਨਿੰਦਿਆ ਤੇ ਉਪਮਾ ਹੁੰਦੀ ਹੈ ਪਰ ਜਦੋਂ ਚਲੇ ਜਾਂਦੇ ਹਨ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾ ਬਸ ਉਹ ਵਾਹਿਗੁਰੂ ਨਿਰੰਕਾਰ ਦੇ ਨਾਲ ਲੀਨ ਹੋ ਜਾਂਦੇ ਨੇ ਪਰ ਸਿਉਣਾ ਹੀ ਬਣ ਜਾਂਦਾ ਤੇ ਸਿਉਣੇ ਨੂੰ ਕੋਈ ਮਾੜਾ ਨਹੀਂ ਕਹਿ ਸਕਦਾ ਤੇ ਗਹਿਣਾ ਕਿਸੇ ਨੂੰ ਕੋਈ ਚੰਗਾ ਲੱਗਦਾ ਕਿਸੇ ਨੂੰ ਕੋਈ ਚੰਗਾ ਲੱਗਦਾ ਤੇ ਮਗਰੋਂ ਦੁਨੀਆਂ ਯਾਦ ਕਰਦੀ ਕਿਉਂ ਨਾ ਮਹਾਂਪੁਰਸ਼ਾਂ ਤੋਂ ਲਾਭ ਲੈ ਲਿਆ ਹੈ ਨਾ ਹੁਣ ਆਪਾਂ ਪੁਛਤਾ ਰਹੇ ਹਾਂ ਪਰ ਜੇ ਇੰਨੀ ਕਦਰ ਪਹਿਲਾਂ ਹੁੰਦੀ ਤੇ ਕੋਈ ਮਰਾਤਬਾ ਮਿਲ ਜਾਂਦਾ ਕੋਈ ਹੋਰ ਵੀ ਮਹਾਂਪੁਰਸ਼ਾਂ ਦੀ ਜ਼ਿਆਦਾ ਪ੍ਰਸੰਨਤਾ ਲੈ ਲੈਂਦੇ ਪਰ ਮਗਰੋਂ ਸਾਨੂੰ ਲੋਕਾਂ ਨੂੰ ਸਮਝ ਆਉਂਦੀ ਹੈ ਤੇ ਹੁੰਦਿਆਂ ਅਸੀਂ ਐਵੇਂ ਹੀ ਸਮਾਂ ਗੁਜ਼ਾਰ ਲੈਂਦੇ ਮਹਾਂਪੁਰਸ਼ ਜਦੋਂ ਆਉਂਦੇ ਹਨ ਤੇ ਤਾਂ ਵੀ ਤਾਰਦੇ ਪਰ ਮਗਰੋਂ ਬਹੁਤੀ ਦੁਨੀਆਂ ਕਰਦੀ ਮਹਾਂਪੁਰਸ਼ਾਂ ਦੇ ਦੋਏ ਲੋਕ ਹੁੰਦੇ ਹਨ ਜਦੋਂ ਫਿਰ ਨਰਕਾਂ ਦੇ ਜੀਵ ਅਰਦਾਸਾਂ ਕਰਨ ਕਿ ਹੇ ਵਾਹਿਗੁਰੂ ਹੁਣ ਜੇ ਅਸੀਂ ਆਪਣੇ ਪਾਪ ਸਾਰੇ ਭੁਗਤਾ ਕੇ ਜਾਵਾਂਗੇ ਤੇ ਬੜੀ ਦੇਰ ਲੱਗੇਗੀ ਕੋਈ ਤਰਸ ਕਰੋ ਕੋਈ ਮਿਹਰ ਕਰੋ ਰਹਿਮ ਦਿਲੀ ਦੀ ਅਪੀਲ ਹੋ ਹੀ ਜਾਂਦੀ ਹੈ ਨਾ ਜਦੋਂ ਰਹਿਮ ਦਿਲੀ ਦੀ ਅਪੀਲ ਮਨਜ਼ੂਰ ਹੋਵੇ ਤੇ ਫਿਰ ਬਈ ਫਾਸੀ ਵਾਲਾ ਵੀ ਛੱਡਿਆ ਜਾਂਦਾ ਹੈ ਇਸੇ ਤਰ੍ਹਾਂ ਉਹ ਜੀਵ ਉਸ ਵਾਹਿਗੁਰੂ ਨਿਰੰਕਾਰ ਅੱਗੇ ਅਰਦਾਸ ਕਰਨ ਕਿ ਵਾਹਿਗੁਰੂ ਕਿਰਪਾ ਕਰ ਕੋਈ ਆਪਣਾ ਪਿਆਰਾ ਭੇਜ ਜਿਹੜਾ ਲੰਘਦਾ ਹੋਇਆ ਸਾਨੂੰ ਵੀ ਨਾਲ ਹੀ ਲੈ ਜਾ ਜਿਵੇਂ ਜਨਕ ਰਾਜਾ ਸੰਤਨ ਰਾਜਾ ਜਨਕ ਹੈ ਜਿਨ ਸਿਮਰਨ ਕੀਆ ਵਿਵੇਕ ਏਕ ਘੜੀ ਕੇ ਸਿਮਰਨੇ ਤੇ ਪਾਪੀ ਤਰੇ ਅਨੇਕ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਦੇਵ ਲੋਕ ਨੂੰ ਚੱਲਿਆ ਤੇ ਗੰਗਨ ਦਰਬ ਸਭਾ ਸੁਖ ਵਸ ਪਰ ਜਦੋਂ ਆ ਹਾਏ ਹਾਏ ਦੀ ਆਵਾਜ਼ ਸੁਣੀ ਮਹਾਂਪੁਰਸ਼ਾਂ ਦਾ ਮਨ ਨਰਮ ਹੁੰਦਾ ਹੈ ਉਹ ਕਿਸੇ ਦੁਖੀ ਨੂੰ ਵੇਖ ਕੇ ਦੁੱਖ ਸਹਾਰ ਨਹੀਂ ਸਕਦੇ ਪੁੱਛਿਆ ਵੀ ਆ ਹਾਏ ਹਾਏ ਦੀ ਆਵਾਜ਼ ਕਿੱਧਰੋਂ ਆ ਰਹੀ ਹੈ ਜੀ ਨਰਕਾਂ ਵਿੱਚ ਆ ਕੁੰਭੀ ਨਰਕ ਹਨ ਜਲ ਰਹੇ ਹਨ ਜੀਵ ਦੁਖੀ ਹੋ ਕੇ ਵਿਚਾਰੇ ਹਾਏ ਹਾਏ ਕਰਨਾ ਹੈ ਨਾ ਫਿਰ ਕਹਿਣ ਲੱਗੇ ਇੱਧਰ ਹੀ ਬਵਾਲ ਲੈ ਚੱਲੋ ਮਹਾਰਾਜ ਤੁਸੀਂ ਦਰਗਾਹ ਨੂੰ ਸੱਚਖੰਡ ਨੂੰ ਜਾਣਾ ਹੈ ਇੱਧਰ ਤਾਂ ਉਹ ਜਾਂਦਾ ਹੈ ਜਿਸਨੇ ਗੁਨਾਹ ਕੀਤੇ ਹੋਣ ਤੇ ਜਨਕ ਰਾਜਾ ਕਹਿਣ ਲੱਗਾ ਡਾਕਟਰ ਵੀ ਚਲਿਆ ਜਾਂਦਾ ਹੈ ਜੇਲ੍ਹ ਵਿੱਚ ਕੈਦੀ ਵੀ ਜਾਂਦਾ ਹੈ ਉਹਨਾਂ ਨੂੰ ਵੇਖਣ ਵਾਸਤੇ ਡਾਕਟਰ ਵੀ ਪਹੁੰਚ ਜਾਂਦਾ ਹੈ ਜੇ ਪਾਪੀ ਵੀ ਜਾਂਦੇ ਨੇ ਪਰ ਹੋਰ ਵੀ ਕਿਸੇ ਨੂੰ ਜਾਣਾ ਪੈਂਦਾ ਹੈ ਹੋਰ ਕੌਣ ਜਾਂਦਾ ਹੈ ਡਾਕਟਰ ਤੇ ਰੱਬ ਦੇ ਡਾਕਟਰ ਨਾਮ ਦੇ ਡਾਕਟਰ ਮਹਾਂਪੁਰਸ਼ ਹਨ ਹੁਣ ਲਾਜਵਾਬ ਹੋ ਗਏ ਹੁਕਮ ਦੇ ਵੱਧੇ ਹੋਏ ਉਸ ਪਾਸੇ ਨੂੰ ਬਵਾਨ ਨੂੰ ਲੈ ਤੁਰੇ ਪਰ ਜਦੋਂ ਜਨਕ ਰਾਜਾ ਨੇੜੇ ਪਹੁੰਚਿਆ ਫਿਰ ਜਨਕ ਰਾਜੇ ਨੂੰ ਸੋ ਕੇ ਜਦੋਂ ਹਵਾ ਨਰਕਾਂ ਨੂੰ ਗਈ ਬਸ ਨਰਕਾਂ ਦੇ ਜੀਵਾਂ ਨੂੰ ਸ਼ਾਂਤੀ ਆ ਗਈ ਕਿਉਂਕਿ ਕੱਲ ਤਾਤੀ ਠੰਡਾ ਹਰ ਨਾਮ ਚਾਹੇ ਪਾਪਾਂ ਦੀ ਕਿੰਨੀ ਵੀ ਅੱਗ ਸੱਤੀ ਹੈ ਗਰਮ ਹੈ ਪਰ ਬਈ ਰੱਬ ਦੇ ਨਾਮ ਵਿੱਚ ਠੰਡ ਹੈ ਫਿਰ ਜਿਹੜਾ ਨਾਮ ਜਪਦਾ ਉਹਦੇ ਵਿੱਚ ਵੀ ਠੰਡ ਹੁੰਦੀ ਹੈ ਸਾਰੇ ਜੀਵਾਂ ਨੂੰ ਸ਼ਾਂਤੀ ਆ ਗਈ ਕੋਈ ਸਾਹ ਨਹੀਂ ਲੈਂਦਾ ਜਨਕ ਰਾਜਾ ਵੇਖ ਕੇ ਹੈਰਾਨ ਹੋ ਗਿਆ ਬਈ ਜੇ ਮੇਰੇ ਆਇਆ ਇਹਨਾਂ ਨੂੰ ਸ਼ਾਂਤੀ ਆ ਗਈ ਤੁਸੀਂ ਆਪਣਾ ਬਵਾਨ ਦਰਗਾਹ ਨੂੰ ਲੈ ਜਾਓ ਤੇ ਮੈਂ ਕੁਟੀਆ ਪਾ ਕੇ ਇੱਥੇ ਹੀ ਰਹਾਂਗਾ ਮੈਨੂੰ ਅੱਗੇ ਜਾਣ ਦੀ ਕੋਈ ਲੋੜ ਨਹੀਂ ਸਰਵ ਰਾਜ ਨੇ ਬੇਨਤੀ ਕੀਤੀ ਮਹਾਰਾਜ ਇਹ ਕਰਮਾਂ ਦੀ ਸਜ਼ਾ ਭੋਗ ਰਹੇ ਹਨ ਜੇ ਇਹਨਾਂ ਨੂੰ ਸਜ਼ਾ ਨਾ ਦੇਈਏ अगे वास्ते लोका ने माड़े कम करनो हटना ही नहीं। कृपा करो तुहाडा अगे स्थान है। ते जनक आया कह लगा जिन्ना चिर इन्हां नूं छड़दा नहीं उतना चिर मैं नहीं जाना। फिर महाराज छड़ाउणा है ए पापा दे बदले कोई पुन दे, पापा दे बदले कोई चीज सोलो। फिर वही गहने तरो एक नाव पापा नाल करे निर्जस। जनक राजा कहन लगा मेरे पास नाम है, मैं इन्हां पापा दे बदले नाम नूं गहने तर दिंदा। मतलब भाव के इन्हां जीवां दी फरियाद सुन के दुखी वेख के जनक राजे नूं आया तरस। फिर सारा नरक खाली कर दिया। अगे अगे जनक राजा है ते पिछे नरकां दे जीव, सारा नरकां दे जीव अनेक जा रहे हैं। ते की पढ़दे हन माघ मजन संग साधु, तूड़ी कर स्नान ते हर का नाम ध्याए सुन ते सब नानो कर दान। आ जनक राजे ने नाम नूं दान कर दिता, नाम नूं गहने तर दिता। गहने तर के उन्हां नूं छड़ाया, क्योंकि जिहदे पास नाम होवेगा उही छड़ावेगा ना। इस वास्ते हजूर सानूं समझाउंदे ने वी तुसीं वी नाम जपो। ए नाम जपण दी मत किथों आवेगी? एह समत साधु ते पाई, सामत देहो दयाल प्रभ जित तुम्हें अराधा। नानक मंगा दान प्रभ ते रेल पग साधा। ताकि हजे होर भी एंदी है, एक कल नू विचार करांगे। आओ जनक राजा अगे अगे ते पिछले पिछे जीव की पढ़दे हन, आपां भी बाणी पढ़िए। सैंत गुरु दी मेहर नाल आपां भी नरकां तों बच जाईए। क्यों ना बचांगे जे बाणी ते भरोसा करांगे, यकीन लियावांगे भई गुरु दी कृपा नाल जमदूत की धर्मराज भी नेड़े नहीं आ सकदा। जय साधु गोविंद भजन कीर्तन नानक नीत, अनाहो नाकु नह सुतै ते नित न जाइयो दूर। आओ प्यार नाल ਦੇਣਾ ਹੈ, ਪਤਾ ਨਹੀਂ ਕਿਵੇਂ ਸੁੱਟਣਾ ਹੈ ਵਿਚਾਰੇ ਨੇ, ਕਿੰਨਾ ਕੁ ਸਮਾਂ ਲੱਗੇਗਾ ਤੇ ਆਪਾਂ ਕੱਲ ਤੱਕ ਉਡੀਕੀਏ। ਇਹ ਹੈ ਸਾਖੀ ਮਹਾਂਪੁਰਸ਼ਾਂ ਦੀ, ਸਾਧੂ ਦੀ ਧੂੜੀ ਦਾ ਸਦਕਾ। ਪਰ ਆਪਾਂ ਜਿਸ ਸਾਧੂ ਦਾ ਇਹ ਜੋੜ ਮੇਲਾ ਮਨਾਉਣਾ ਹੈ, ਇਹ ਤੁਸੀਂ ਅੱਖੋਂ ਪ੍ਰਤੱਖ ਦਰਸ਼ਨ ਕਰਦੇ ਰਹੇ। ਭਾਗਾਂ ਵਾਲੀ ਸੰਗਤ ਹੈ, ਇਤਨਾ ਪਿਆਰ, ਫਿਰ ਇਹ ਮਹਾਨ ਕੰਮ ਕਰਨ ਲੱਗੇ। ਇਹ ਤੁਹਾਡੀ ਮਾਇਆ ਕਮਾਈ ਸਭ ਸਫਲੀ, ਪਰ ਉਹਨਾਂ ਦੀ ਜਿਹੜੇ ਇਹ ਹਿੱਸਾ ਪਾਉਣਗੇ, ਸੇਵਾ ਕਰਨਗੇ, ਮਹਾਂਪੁਰਸ਼ਾਂ ਦੀ ਧੂੜੀ ਨੂੰ ਲੋਚਣਗੇ। ਕਿਉਂਕਿ ਜੇ ਸੇਵਾ ਵੀ ਕਰਦੇ ਹਾਂ, ਸੇਵਾ ਕਰਕੇ ਮੰਗਣਾ ਕੀ ਹੈ ਕਿ ਹੇ ਮਹਾਂਪੁਰਸ਼ੋ, ਕਿਰਪਾ ਕਰੋ, ਆਪਣੇ ਚਰਨਾਂ ਦੀ ਧੂੜੀ ਬਖਸ਼ੋ। ਪਰ ਮਹਾਂਪੁਰਸ਼ ਤਾਂ ਆਪਣੇ ਆਪ ਬਣਦੇ ਨਹੀਂ, ਆਪਣੇ ਆਪ ਧੂੜ ਨਹੀਂ ਦਿੰਦੇ, ਤੇ ਗੁਰੂ ਅੱਗੇ ਕਰੀਏ ਦੇਣ। ਤੇ ਸਤਿਗੁਰੂ ਜੀ ਕਿਰਪਾ ਕਰੋ, ਆਪਣੇ ਪਿਆਰਿਆਂ ਗੁਰਸਿੱਖਾਂ ਮਹਾਂਪੁਰਸ਼ਾਂ ਦੀ ਸਾਨੂੰ ਧੂੜ ਬਖਸ਼ੋ। ਕਰਮਾਂ ਵਾਲੀ ਸੰਗਤ ਹੈ, ਜੋ ਵੀ ਮਾਈ ਭਾਈ ਗੁਰੂ ਦਰਬਾਰ ਜੁੜ ਕੇ ਬੈਠੇ ਹੋ, ਆਉਣਾ ਤਾਂ ਹੀ ਸਫਲਾ ਹੈ ਜੋ ਵੀ ਆਪਾਂ ਵਿਚਾਰ ਕਰਨ ਤੇ ਚੱਲੀਏ। ਜੋ ਸਾਡੇ ਗੁਰੂਆਂ ਦੀ ਬਾਣੀ, ਗੁਰੂਆਂ ਦਾ ਹੁਕਮ ਹੈ, ਉਹਨਾਂ ਤੇ ਚੱਲਣ ਦੀ ਕੋਸ਼ਿਸ਼ ਕਰੀਏ। ਕਿਉਂਕਿ ਸਭ ਤੋਂ ਵੱਡੀ ਸੇਵਾ ਹੈ ਗੁਰੂ ਕਾ ਹੁਕਮ। ਜਿਹੜਾ ਗੁਰਸਿੱਖ ਹੁਕਮ ਮੰਨਦਾ ਹੈ, ਬਸ ਉਹੀ ਸਭ ਤੋਂ ਵੱਡੀ ਸੇਵਾ ਕਰਦਾ। ਹੁਕਮ ਹਰ ਗੁਰਸਿੱਖ ਮਾਈ ਭਾਈ ਨੂੰ ਗੁਰੂ ਕਾ ਅੰਮ੍ਰਿਤ ਛਕਾਉਂਦਾ ਹੈ। ਗੁਰੂ ਵਾਲੇ ਬਣੋ, ਲਗੁਰੇ ਨਾ ਰਹੋ, ਅੰਮ੍ਰਿਤ ਪਾਨ ਜ਼ਰੂਰ ਕਰਨਾ ਚਾਹੀਦਾ। ਅੰਮ੍ਰਿਤ ਤੋਂ ਬਿਨਾਂ ਸਾਡਾ ਜਨਮ ਕਿਸੇ ਲੇਖੇ ਵਿੱਚ ਨਹੀਂ। ਗੁਰੂ ਕੇ ਅੰਮ੍ਰਿਤ ਤੋਂ ਬਿਨਾਂ, ਗੁਰੂ ਤੋਂ ਬਿਨਾਂ ਵੀ ਕਿਸੇ ਨੇ ਬਾਹ ਨਹੀਂ ਫੜੀ। ਦਰਗਾਹ ਵਿੱਚ ਕਿਸੇ ਨੇ ਸਹਾਇਤਾ ਨਹੀਂ ਕਰਨੀ, ਦਰਗਾਹ ਵਿੱਚ ਕੀ ਇੱਥੇ ਵੀ ਨਹੀਂ ਕਰਨੀ। ਇਹ ਸੱਚ ਹੈ, ਗੁਰੂ ਤੋਂ ਬਿਨਾਂ ਕੋਈ ਵੀ ਨਹੀਂ ਬਾਤ ਪੁੱਛਦਾ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁੱਖ ਤੋਂ ਹੀ ਸਭ ਲਾਗੇ, ਤੇ ਕਿਆ ਦਾਰਾ ਕਿਆ ਮੀਤ। ਇਹ ਕੋਈ ਸਾਖੀਆਂ ਨਹੀਂ, ਪ੍ਰਤੱਖ ਮਿਸਾਲਾਂ ਹਨ ਕਿ ਦੁਨੀਆਂ ਦਾ ਕਿੰਨਾ ਕੁ ਪਿਆਰ ਹੈ ਮਾਇਆ ਨਾਲ। ਮਨਮੁੱਖਾਂ ਤੇਰੀ ਦੋਸਤੀ, ਮਾਇਆ ਕਾ ਸੰਬੰਧ, ਵੇਖਦਿਆਂ ਹੀ ਭੱਜ ਜਾਣ ਤੇ ਕਦੇ ਨਾ ਪਾਇਣ ਬੰਦ। ਫਿਰ ਮਿਲਣਾ ਗੱਲਾਂ ਹੀ ਛੱਡ ਦੇਣ, ਕਿਉਂਕਿ ਕੋਈ ਸਵਾਲ ਪਾਵੇ ਗਰੀਬ ਜੋ ਹੋਇਆ, ਤੇ ਜੇ ਮਾਇਆ ਮਿਲੇ ਤੇ ਅੱਗੇ ਪਿੱਛੇ ਤੁਰਿਆ ਕਰਨਾ। ਇਹ ਸੱਚ ਹੈ, ਨਾ ਇਸ ਲੋਕ ਵਿੱਚ ਤੇ ਨਾ ਪ੍ਰਲੋਕ ਵਿੱਚ ਕਿਸੇ ਨੇ ਬਾਹ ਨਹੀਂ ਫੜਨੀ। ਜੇ ਫੜਨੀ ਹੈ ਤੇ ਗੁਰੂ ਨੇ ਫੜਨੀ, ਤੇ ਗੁਰੂ ਤਾਂ ਹੀ ਫੜੇਗਾ ਬਾਹ ਜੇ ਅਸੀਂ ਗੁਰੂ ਕਾ ਹੁਕਮ ਮੰਨਣਾ। ਗੁਰੂ ਕੀ ਬਾਹ ਅਸੀਂ ਫੜ ਲਈਏ ਤੇ ਗੁਰੂ ਸਾਡੀ ਫੜੇਗਾ ਬਾਹੇ, ਜਿਨ੍ਹਾਂ ਦੀ ਪਕੜੀਏ ਫਿਰ ਦੀਜੇ ਬਾਹੇ ਨਾ ਛੋੜੀਏ। ਗੁਰ ਤੇਗ ਬਹਾਦਰ ਬੋਲਿਆ, ਤਰ ਪਈਏ ਧਰਮ ਨਾ ਛੋੜੀਏ। ਧਰਮ ਤੋਂ ਆਪਾਂ ਕਦੇ ਵੀ ਦੂਰ ਨਾ ਹੋ, ਆਪਣਾ ਧਰਮ ਗ੍ਰਹਿਣ ਕਰੀਏ, ਕਿਉਂਕਿ ਧਰਮ ਸਭ ਚੰਗੇ ਹਨ। ਪਰ ਜੋ ਵੀ ਕਿਸੇ ਧਰਮ ਤੇ ਲੱਗਿਆ, ਆਪਣੇ ਧਰਮ ਤੇ ਕਾਇਮ ਰਹੇ। ਸਾਡਾ ਧਰਮ ਕਿਹੜਾ ਹੈ? ਗੁਰੂ ਕਾ ਅੰਮ੍ਰਿਤ ਪਾਨ। ਕਲਗੀਧਰ ਮਹਾਰਾਜ ਦੇ ਸਿੱਖ ਬਣਨਾ ਇਹ ਹੈ ਵੀ ਗੁਰੂ ਕਾ ਧਰਮ, ਇਹ ਹੈ ਸਿੱਖਾਂ ਦਾ ਧਰਮ। ਆਓ ਅੰਮ੍ਰਿਤ ਪਾਨ ਕਰੋ, ਗੁਰੂ ਵਾਲੇ ਬਣੋ, ਫਿਰ ਜੋ ਮਿਲੇ ਉਪਦੇਸ਼। ਬਾਣੀ ਜਾ ਰਿਹਾ, ਬਾਣੀ ਪੜੋ, ਪਹਿਲੀ ਪੌੜੀ ਦਾ ਪਾਠ। ਵਾਹਿਗੁਰੂ ਸ਼ਬਦ ਦਾ ਜਾਪ ਕਰੋ, ਕੋਈ ਹਿੰਦੂ ਭਾਈ ਹੈ ਰਾਮ ਰਾਮ ਦਾ ਜਾਪ ਕਰੇ, ਕਿਉਂਕਿ ਸਾਰੇ ਧਰਮ ਚੰਗੇ ਹਨ। ਧਰਮਾਂ ਵਿੱਚ ਕੋਈ ਕਮਜ਼ੋਰੀ ਨਹੀਂ, ਕਮਜ਼ੋਰੀ ਸਾਡੇ ਵਿੱਚ। ਆਓ ਆਪਣੀਆਂ ਕਮਜ਼ੋਰੀਆਂ ਦੂਰ ਕਰੀਏ, ਆਪਣੇ ਧਰਮ ਤੇ ਰਹਿ ਕੇ ਨਿਤ ਨੇਮੀ ਸਿੱਖ ਬਣੀਏ।